ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀਓ, ਆਪ ਸਮੂਹ ਸਾਧ ਸੰਗਤ, ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਸੰਤ ਦੇ ਮਹਾਨ ਸਤਿਕਾਰਯੋਗ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ 41ਵੀਂ ਸਾਲਾਨਾ ਵਰਸੀ, ਸਾਰੇ ਹੀ ਇੰਗਲੈਂਡ ਦੀਆਂ ਸੰਗਤਾਂ ਰਲ ਮਿਲ ਕੇ ਬੜੀ ਸ਼ਰਧਾ ਦੇ ਨਾਲ ਮਨਾ ਰਹੀਆਂ ਹਨ। ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਇਸ ਵੇਲੇ ਗੁਰੂ ਘਰ ਦੇ ਮੁੱਖ ਸੇਵਾਦਾਰ ਆਪ ਸੰਗਤਾਂ ਦੇ 2 ਮਿੰਟਾਂ ਵਾਸਤੇ ਸਾਹਮਣੇ ਵਿਚਾਰ ਰੱਖ ਰਹੇ ਹਨ। ਉਪਰੰਤ ਦੀਵਾਨ ਪ੍ਰਾਰੰਭ ਹੋ ਰਿਹਾ ਹੈ। ਸਾਰੀਆਂ ਸੰਗਤਾਂ ਦਾ, ਸਤਿਕਾਰਯੋਗ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸੇਵਾਵਾਂ ਕੀਤੀਆਂ। ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ, ਦਰਸੇ ਪ੍ਰਾਣ ਕਦਮ ਕਦਮ ਲਿਖ ਕੇ ਲਾਉਣ, ਯਾਤਰਾ ਸਫਲੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਨਿਮਰਤਾ ਸਾਹਿਬ ਫਤਿਹ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਬਲੇ ਦੀਦਾਰ, ਕਾਬਲੇ ਤਾਰੀਫ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਉਰਤਾ ਗਤੀ ਤੇ ਸੁਭਾਹਿਮਾਨ ਸੰਗਤਾਂ ਨੂੰ ਖੁੱਲੇ ਦਰਸ਼ ਦੇ ਦਾਰੇ ਬਖਸ਼ ਰਹੇ ਹੋ। ਆਪ ਜੀ ਦਾ ਕੁਰਤਾਨ ਕੁਰਤਾਨ ਛੋ। ਪਿਆਰੀ ਸਾਧ ਸੰਗਤ ਜੀ, ਆਪ ਸੰਤਾਂ ਦੇ ਯੋਗ ਹੋ, ਇਤਨੇ ਖੁਸ਼ਕਿਸਮਤ ਹੋ ਜਿਨ੍ਹਾਂ ਨੂੰ ਪੰਥ ਰਤਨ ਸੱਚਖੰਡ ਵਾਸੀ ਪੂਰਨ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ 41ਵੀਂ ਬਰਸੀ ਮਨਾਉਣ ਦਾ ਸੁਭਾਗ ਪ੍ਰਾਪਤ। ਪਿਆਰੀ ਸਾਧ ਸੰਗਤ ਜੀ, ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜੀਵਨ ਬੇ ਇੰਤਹਾ ਉੱਚਾ ਸੁੱਚਾ ਤੇ ਇੱਕ ਆਦਰਸ਼ਕ ਜੀਵਨ। ਪਿਆਰੀ ਸਾਧ ਸੰਗਤ ਜੀ, ਇਸ ਤਰੀਕੇ ਨਾਲ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਉਸ ਦੀ ਬੇਮਿਸਾਲ ਬਹੁਤ ਘੱਟ ਮਿਲਦੀ ਹੈ। ਮਹਾਂਪੁਰਸ਼ਾਂ ਨੇ ਉਸ ਸਮੇਂ ਦੇ ਵਿੱਚ ਪਿਆਰੀ ਸਾਧ ਸੰਗਤ ਜੀ ਪਿੰਡ ਪਿੰਡ ਵਿੱਚ ਜਾ ਕੇ, ਪੈਦਲ ਤੁਰ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬੱਚੇ ਬੱਚਿਆਂ ਨੂੰ, ਨੌਜਵਾਨਾਂ ਨੂੰ ਗੁਰਬਾਣੀ ਦੇ ਲੜਨ ਆਏ। ਉਹਨਾਂ ਦਾ ਜੀਵਨ ਮਹਾਨ ਸੀ, ਉਹਨਾਂ ਦੇ ਪੰਥ ਨੂੰ ਇੱਕ ਮਹਾਨ ਦੇਣ ਹੈ। ਔਰ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣਾ, ਗੁਰਬਾਣੀ ਦੇ ਸਹੀ ਅਰਥ ਸਮਝਾ ਕੇ ਗੁਰਬਾਣੀ ਦੇ ਲੜ ਲਾਇਆ, ਕੀਰਤਨ ਦੇ ਲੜ ਲਾਇਆ, ਕਥਾ ਵਾਚ ਬਣਾਏ, ਢਾਡੀ ਸਿੰਘਾਂ ਨੂੰ ਪ੍ਰੇਰਨਾ ਕੀਤੀ। ਅੱਜ ਉਹਨਾਂ ਮਹਾਨ ਪੁਰਸ਼ਾਂ ਦੀ, ਮਹਾਂਪੁਰਖਾਂ ਦੀ ਦੇਣ ਦਾ ਸਦਕਾ ਦਮਦਮੀ ਟਕਸਾਲ ਦੇ ਅਨੇਕਾਂ ਵਿਦਿਆਰਥੀ ਦੇਸਾਂ ਪ੍ਰਦੇਸਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਗੁਰੂ ਨਾਨਕ ਧੂੜ ਮੰਗੇ ਤੇ ਗੁਰਸਿੱਖੀ ਤੂੰ ਆਪ ਜਪੈ ਅਵਰੇ ਨਾਮ। ਨਾਮ ਬਣੀ ਦੇ ਰਸੀਏ ਉਹਨਾਂ ਮਹਾਂਪੁਰਸ਼ਾਂ ਦਾ ਜਦੋਂ ਜੀਵਨ ਤੁਸੀਂ ਪੜ੍ਹਨਾ ਸ਼ੁਰੂ ਕਰੋ ਨਾ, ਤੇ ਪਿਆਰੀ ਸਤਸੰਗ ਜੀ, ਬੰਦਾ ਆਪਣੇ ਆਪ ਐਸਾ ਮਹਿਸੂਸ ਕਰਦਾ ਹੈ ਕਿ ਪੜ੍ਹੀ ਜਾਵਾ ਪੜ੍ਹੀ ਜਾਵਾ, ਇਤਨਾ ਉਹਨਾਂ ਦੇ ਜੀਵਨ ਪੜ੍ਹਨ ਦੇ ਵਿਚ ਰਸ ਆਉਂਦਾ। ਉਹਨਾਂ ਤੋਂ ਵਰਸਾਏ ਹੋਏ ਮਹਾਂਪੁਰਸ਼ਾਂ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਦੀ ਮਹਾਨ ਦੇਣ, ਜਿਨ੍ਹਾਂ ਨੇ ਸੰਤ ਮਹਾਂਪੁਰਸ਼ਾਂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਖਸ਼ੇ ਹੋਏ ਦੋਹਾਂ ਪੱਖਾਂ ਨੂੰ ਪ੍ਰਚਾਰਿਆ, ਸੰਤ ਔਰ ਸਿਪਾਹੀ। ਕਿਉਂਕਿ ਪਿਆਰੀ ਸਤਸੰਗ ਜੀ, ਨਾਮ ਜਪਣਾ ਸੌਖਾ ਜੀਵਨ ਦਾ ਸਭ ਤੋਂ ਵੱਡਾ, ਲੇਕਿਨ ਰਾਜ ਤੋਂ ਬਿਨਾਂ ਤੁਹਾਡਾ ਨਾਮ ਔਰ ਤੁਹਾਡਾ ਰਾਜ, ਨਾਮ ਰਾਜ ਤੋਂ ਬਿਨਾਂ ਨਾਮ ਨਹੀਂ ਰਹਿ ਸਕਦਾ, ਧਰਮ ਨਹੀਂ ਰਹਿ ਸਕਦਾ। ਮਹਾਂਪੁਰਸ਼ਾਂ ਨੇ ਐਮਰਜੈਂਸੀ ਦੇ ਦੌਰਾਨ ਹਿੰਦੁਸਤਾਨ ਦੀ ਸਰਕਾਰ ਨੂੰ ਐਸਾ ਜਲੂਸ ਕੱਢ ਕੇ ਉਨ੍ਹਾਂ ਦੀਆਂ ਜੜਾਂ ਹਿਲਾ ਦਿੱਤੀਆਂ, ਔਰ ਉਨ੍ਹਾਂ ਤੋਂ ਵਰਸਾਏ ਹੋਏ ਸੰਤ ਗਿਆਨੀ ਕਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਨ੍ਹਾਂ ਨੂੰ ਅਕਾਲ ਤਖ਼ਤ ਤੋਂ 20 ਸਦੀ ਦਾ ਮਹਾਨ ਸਿੱਖ ਹੋਣ ਦਾ ਸੁਭਾਗ ਪ੍ਰਾਪਤ ਹੈ। ਪਿਆਰੇ ਸਤਾਰ ਸੰਗਤ ਜੀ, ਮੈਂ ਬਹੁਤਾ ਸਮਾਂ ਨਾ ਲਵਾਂ, ਬਹੁਤ ਸਾਰੇ ਦਮਦਮੀ ਸਾਹਿਬ ਦੇ ਵਿਦਿਆਰਥੀ ਅਤੇ ਹੋਰ ਰਾਗੀ ਢਾਡੀ ਮਹਾਂਪੁਰਸ਼ਾਂ ਦੇ ਜੀਵਨ ਤੇ ਚਾਨਣਾ ਪਾਉਣਗੇ। ਖਾਸ ਉੱਚਾ ਹੀ ਸੰਗਤਾਂ ਦਾ, ਗੁਰੂ ਘਰ ਦੀਆਂ ਬੀਬੀਆਂ ਦਾ, ਖਾਸ ਕਰਕੇ ਗਿਆਨੀ ਜਤਿੰਦਰ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਮਹਾਂਪੁਰਸ਼ਾਂ ਦੀ ਬਰਸੀ ਮਨਾਉਣ ਦਾ ਇਹ ਉਪਰਾਲਾ ਕੀਤਾ ਹੈ। ਦਾਸ ਉੱਚੇ ਹੀ ਲੰਗਰ ਦੇ ਸੇਵਾਦਾਰਾਂ ਦਾ, ਬੀਬੀਆਂ ਦਾ, ਉੱਚਾ ਹੀ ਸੰਗਤਾਂ ਦਾ ਹਾਰਦਿਕ ਧੰਨਵਾਦੀ ਹੈ। ਔਰ ਦਾਸ ਆਸ ਕਰਦਾ ਹੈ ਕਿ ਐਸੀ ਤਰ੍ਹਾਂ ਅਸੀਂ ਉਹਨਾਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਂਦੇ ਰਹਾਂਗੇ, ਔਰ ਇਹ ਸਭ ਤੋਂ ਉਹਨਾਂ ਦੀ ਵੱਡੀ ਦੇਣ ਹੈ। ਦਾਸ ਇਹਨਾਂ ਸ਼ਬਦਾਂ ਦੇ ਨਾਲ ਹੀ ਖਿਮਾਂ ਦਾ ਜਾ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਮਹਾਂਪੁਰਸ਼ ਦੀ ਪ੍ਰੇਰਨਾ ਵਰਸੀ ਮਨਾਉਂਦੇ ਹੋਏ ਯੂਨੀਵਰਸਿਟੀ ਸਾਲ ਦੇ ਵਿਦਿਆਰਥੀ ਤੇ ਇੱਥੋਂ ਦੀਆਂ ਸੰਗਤਾਂ ਬੜੀ ਸ਼ਰਧਾ ਸਤਿਕਾਰ ਦੇ ਨਾਲ ਹਰੇਕ ਸਾਲ ਦੀ ਅਸਰ ਸੇਵਾ ਕਰਦੀਆਂ। ਕਿੰਨੇ ਦਿਨ ਤਮਾਮ ਸੇਵਾਵਾਂ ਸੰਗਤਾਂ ਨੇ ਕੀਤੀਆਂ, ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੁੜੀ ਰੱਖਣ। ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ 2 ਮਿੰਟ ਮਹਾਂਪੁਰਸ਼ਾਂ ਦੇ ਜੀਵਨ ਤੇ ਜਾਨਣਾ ਪਾਇਆ। ਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸੰਤ ਬਾਬਾ ਅਵਤਾਰ ਸਿੰਘ ਜੀ ਬੰਦਨੀ ਕਲਾਂ ਵਾਲੇ 7 ਵਜੇ ਤੱਕ ਆਪਣੇ ਵਿਚਾਰ ਰੱਖਣਗੇ। ਉਹਨਾਂ ਤੋਂ ਬਾਅਦ ਗਿਆਨੀ ਪ੍ਰੀਤਮ ਸਿੰਘ ਜੀ, ਸਾਨੂੰ ਸਿਕਸਾਲ ਦੇ ਵਿਦਿਆਰਥੀ ਗੁਰਦੇਵ ਸਿੰਘ ਜੀ, ਜਿਸ ਤਰ੍ਹਾਂ ਅੱਜ ਦੇ ਦੀਵਾਨ ਦੇ ਵਿਚ ਕਥਾਵਾਚਕ ਕੀਰਤਨੀ ਸਿੰਘ, ਕਵੀਸ਼ਰ ਢਾਡੀ ਤੇ ਸਾਨੂੰ ਸਿਕਸਾਲ ਦੇ ਬੁਲਾਰੇ ਮਹਾਂਪੁਰਸ਼ਾਂ ਦੇ ਜੀਵਨ ਤੇ ਚਾਨਣਾ ਪਾਉਣਗੇ ਤੇ ਅੱਜ ਦੀ ਸਟੇਜ ਵੀ ਸੰਤ ਬਾਬਾ ਅਵਤਾਰ ਸਿੰਘ ਜੀ ਨਿਭਾਉਣਗੇ। ਤੋ ਆਓ ਆਪਾਂ ਵਿਚਾਰ ਸਰਵਣ ਕਰਦੇ ਹਾਂ ਬਾਬਾ ਅਵਤਾਰ ਸਿੰਘ ਜੀ ਪੰਦਰੀ ਕਲਾਂ ਵਾਲੇ, ਜੋ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪੰਜਾਬ ਵਾਲਿਆਂ ਦੇ ਪੋਤੇ ਹਨ ਤੇ ਜਿਨ੍ਹਾਂ ਨੇ ਬੜੀ ਹੀ ਤਮਾਮ ਸੇਵਾ ਪੰਜਾਬ ਦੀ ਧਰਤੀ ਦੇ ਹੀ ਨਹੀਂ ਬਾਹਰਲੇ ਦੇਸ਼ਾਂ ਦੇ ਵਿਚ ਜਾ ਕੇ ਕੀਤੀ, ਅੰਮ੍ਰਿਤ ਸੰਚਾਰ ਕੀਤੇ ਔਰ ਆਪਣੇ ਵਿਚਾਰਾਂ ਦੁਆਰਾ ਸਾਨੂੰ ਹੱਲ ਕੀਤਾ। ਆਓ ਉਹਨਾਂ ਪਾਸੋਂ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਧ ਗੁਰਬਾਨ
ਹਰ ਦਾਸਨ ਕੀ ਉਸਤ ਹੈ ਤਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਜਿਨ੍ਹਾਂ ਸਾਸ ਗਰਾਸ ਨਾ ਵਿਤਰੈ ਹਰ ਨਾਮਾ ਮਨ ਮੰਤ ਧਨ ਸ੍ਰੀ ਸ੍ਰੀ ਨਾਨਕ ਪੂਰਨ ਸੋਈ ਸੰਤ ਪਰਮ ਸਨਮਾਨ ਜੋ ਗੁਰੂ ਖਾਲਸਾ ਸਤਿਸੰਗਤ ਜੀ ਸਭ ਸੰਗਤਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਸੰਗਤਾਂ ਇੰਗਲੈਂਡ ਵਾਸੀ ਦੌਨੀ ਜਗਤਾਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਜੀ ਦੇ ਜੀਵਨ ਦੁਆਰਾ ਜੋ ਮਹਾਨ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ ਕੌਮ ਦੀ ਮਹਾਨ ਹਸਤੀ ਪਵਿੱਤਰ ਆਤਮਾ ਪੰਥ ਰਤਨ ਵਿਦਿਆ ਮਾਰਦੰਡ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਸਤ ਬੀਤੇ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਚਿੱਠੀ ਪਿਆਰੀ ਪਵਿੱਤਰ ਯਾਦ ਵਿੱਚ ਇਹ ਮਹਾਨ ਗੁਰਮਤ ਸਮਾਗਮ ਆਰੰਭੇ ਗਏ ਹਨ। ਪਰਸੋਂ ਤੋਂ ਲੈ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਹਰ ਤਖ ਗੁਰੂ ਨਿਸਤਾਰੇ ਤੁਰਕੀ ਬਾਣੀ ਦੇ ਸੰਦੇਸ਼ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਏ। ਥੋੜਾ ਸਮਾਂ ਪਹਿਲਾਂ ਆਪ ਸੰਗਤਾਂ ਨੇ ਭੋਗ ਸਰਵਣ ਕੀਤੇ। ਭੋਗ ਤੋਂ ਉਪਰੰਤ ਸਤਿਗੁਰੂ ਨੇ ਪਾਵਨ ਪਵਿੱਤਰ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਕੁਛ ਸਮਾਂ ਆਪਾਂ ਉਸ ਦੀ ਵਿਚਾਰ ਕਰਨੀ ਹੈ। ਪਰ ਗੁਰੂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਾਂ ਉਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਛ ਵਿਚਾਰਾਂ ਵੀ ਕਰਨੀਆਂ ਹਨ। ਮਹਾਂਪੁਰਖਾਂ ਦਾ ਸੰਬੰਧ ਸੌਵੀਂ ਤਕਾਲ ਦੇ ਨਾਲ ਹੈ। ਸੌਵੀਂ ਤਕਾਲ ਕਲਗੀਧਰ ਪਾਤਸ਼ਾਹ ਦੀ ਸਿਲਾਈ ਤੇ ਵਰਸਾਈ ਹੋਈ ਇੱਕ ਪੰਥਕ ਜਥੇਬੰਦੀ ਹੈ ਜਿਸ ਦੇ ਅੰਦਰ ਸ਼ਾਸਤਰ ਤੇ ਸ਼ਾਸਤਰ ਵਿਦਿਆ ਦਾ ਪ੍ਰਚਾਰ ਕੀਤਾ ਜਾਂਦਾ ਹੈ। ਹਰ ਗੁਰਸਿੱਖ ਪਾਈ ਭਾਈ ਨੂੰ ਅੰਤ ਸਿਪਾਹੀ ਬਣਾਉਣ ਦੇ ਲਈ ਉਪਦੇਸ਼ ਤੇ ਆਦੇਸ਼ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਗੁਰਬਾਣੀ ਦੇ ਅਰਥ ਪੜਾਏ ਜਾਂਦੇ ਹਨ। ਕੀਰਤਨ ਕਥਾ ਗੁਰ ਇਤਿਹਾਸ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਬੇ ਅੰਮ੍ਰਿਤੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਗੜ ਲਾਇਆ ਜਾਂਦਾ। ਹਰ ਗੁਰਸਿੱਖ ਪਾਈ ਭਾਈ ਨੂੰ ਗੁਰੂ ਦੀ ਬਾਣੀ ਤੇ ਬਾਣੀ ਦੀ ਰਹਿਤ ਦੀ ਧਾਰਨਾ ਕਰਵਾਈ ਜਾਂਦੀ ਹੈ। ਇਹ ਦੌਂਦੀ ਟਕਸਾਲ ਦਾ ਮੁੱਖ ਆਦਰਸ਼ ਹੈ। ਇਸ ਉੱਤੇ ਟਕਸਾਲ ਦੇ ਸਾਰੇ ਹੀ ਮਹਾਂਪੁਰਖਾਂ ਨੇ ਪਹਿਰਾ ਦਿੱਤਾ ਹੈ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੱਕਾਂ ਵਾਲੇ ਮਹਾਂਪੁਰਖ ਦੌਮੀ ਟਕਸਾਲ ਦੇ ਬਾਰਵੇਂ ਜਥੇਦਾਰ ਹੋਏ ਹਨ, ਜਿਨ੍ਹਾਂ ਨੇ ਆਪਣੇ ਮੁੱਢਲੇ ਜੀਵਨ ਕਾਲ ਦੇ ਅੰਦਰ ਅਖਾੜੇ ਨਗਰ ਵਿਚ ਬਾਬਾ ਰੂੜ ਸਿੰਘ ਜੀ ਦੇ ਘਰ ਸਤਿਕਾਰਯੋਗ ਮਾਤਾ ਆਨੰਦ ਕੌਰ ਜੀ ਦੇ ਗ੍ਰਹਿ ਵਿਖੇ ਜਨਮ ਧਾਰਨ ਕੀਤਾ। ਐਸੇ ਮਹਾਂਪੁਰਖਾਂ ਦੇ ਬਾਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰਬਾਣ ਉਗਦਾ ਹੈ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਅਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਕਿਸ ਜਨ ਕੋ ਸਦਾ ਨਮਸਕਾਰ। ਇਹ ਉਹਨਾਂ ਮਹਾਂਪੁਰਖਾਂ ਦਾ ਸੰਸਾਰ ਦੇ ਵਿਚ ਆਉਣਾ ਸੰਤਾ ਯੋਗ ਆਖਿਆ ਜਾਂਦਾ ਹੈ। ਫਿਰ ਉਹਨਾਂ ਗੁਰਮੁਖਾਂ ਦਾ ਸੰਸਾਰ ਵਿਚ ਪਰਉਪਕਾਰ ਕਰਨਾ ਵੀ ਆਪਣੇ ਆਪ ਦੇ ਵਿਚ ਮਹਾਨ ਹੁੰਦਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ ਮਹਾਂਪੁਰਖਾਂ ਦੇ ਸੰਬੰਧ ਵਿਚ, ਜਨਮ ਮਰਨ ਬਹੁ ਮੈਂ ਨਾਹੀ, ਜਨ ਪਰੇ ਉਪਕਾਰੀ ਆਏ, ਦਾਨ ਦੇ ਭਗਤੀ ਲਾਏ ਨ ਹਰਸਿਓ ਲੈਣ ਮਿਲਾਏ। ਮਹਾਂਪੁਰਖ ਪਰਉਪਕਾਰ ਕਰਨ ਦੇ ਲਈ ਘਰ ਵਿਚ ਆਉਂਦੇ ਹਨ। ਪਰਉਪਕਾਰ ਵੀ ਉਸ ਕਰ ਸਕਦਾ ਹੈ ਜਿਸ ਉਤੇ ਅਕਾਲ ਪੁਰਖ ਵਾਹਿਗੁਰੂ ਦੀ ਸਤਿਗੁਰੂ ਮਹਾਰਾਜ ਦੀ ਪੂਰਨ ਕਿਰਪਾ ਹੋਵੇ। ਪਰਉਪਕਾਰ ਉਸ ਮਹਾਨ ਕਰਤਵ ਨੂੰ ਆਖਦੇ ਹਨ ਜਿਸ ਦੇ ਵਿਚ ਮਨੁੱਖ ਦਾ ਕੋਈ ਆਪਣਾ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਵੀ ਨਹੀਂ ਹੁੰਦਾ, ਮਾਣ ਵਡਿਆਈ ਦੀ ਇੱਛਾ ਵੀ ਨਹੀਂ ਹੁੰਦੀ। ਜਿਹੜਾ ਉਹ ਕਰਤਵ ਹੈ ਉਸ ਨੂੰ ਪਰਉਪਕਾਰ ਆਖਿਆ ਜਾਂਦਾ। ਹਜ਼ੂਰ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਕੀਤੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਕੋਈ ਬ੍ਰਹਮ ਗਿਆਨੀ ਹੀ ਪਰਉਪਕਾਰ ਕਰ ਸਕਦਾ ਹੈ, ਹਰ ਕੋਈ ਪਰਉਪਕਾਰ ਵੀ ਨਹੀਂ ਕਰ ਸਕਦਾ। ਉਹਨਾਂ ਮਹਾਂਪੁਰਖਾਂ ਨੇ ਕੈਸਾ ਪਰਉਪਕਾਰ ਕੀਤਾ, ਜਦੋਂ ਆਪਾਂ ਉਸ ਗੱਲ ਦੀ ਵਿਚਾਰ ਕਰਦੇ ਹਾਂ। ਹੋਰ ਵੀ ਸਿੱਖ ਧਰਮ ਦੀਆਂ ਸੰਸਥਾਵਾਂ ਨੇ ਕੋਈ ਗੁਰੂ ਘਰ ਦੀ ਸੇਵਾ ਕਰਵਾ ਰਹੇ ਹਨ, ਕੋਈ ਲੰਗਰ ਚਲਾ ਰਹੇ ਹਨ, ਕੋਈ ਸਕੂਲ ਹਸਪਤਾਲਾਂ ਦੀ ਸੇਵਾ ਵੀ ਕਰਵਾ ਰਹੇ ਹਨ, ਸਾਰੇ ਸ਼ਲਾਘਾਯੋਗ। ਪਰ ਸਤਿਗੁਰੂ ਦਾ ਹੁਕਮ ਹੈ, ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਸਭ ਤੋਂ ਵੱਡਾ ਪਰਉਪਕਾਰ ਦਾ ਕਾਰਜ ਮਹਾਂਪੁਰਖ ਕੀ ਕਰ ਸਕਦਾ, ਉਹ ਵੀ ਬ੍ਰਹਮ ਗਿਆਨੀ। ਹਰ ਕੋਈ ਬ੍ਰਹਮ ਗਿਆਨੀ ਦੀ ਅਵਸਥਾ ਮਹਾਨ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਮਨ ਸਾਚਾ ਭੁੱਖ ਸਾਚਾ ਸੋਏ, ਅਵਰ ਨਾ ਪੇਖੈ ਇਕ ਤਨ ਕੋਏ, ਨਾਨਕ ਲੱਛਣ ਬ੍ਰਹਮ ਗਿਆਨੀ। ਹਜ਼ੂਰ ਨੇ ਅੱਗੇ ਚੱਲ ਕੇ ਲਿਖਿਆ ਹੈ, ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਹੋ ਜਾਂਦਾ। ਹੁਣ ਇੱਥੇ ਆ ਕੇ ਮਹਾਂਪੁਰਖ ਸਿੱਖ ਵਿਦਿਆਰਥੀਆਂ ਨੂੰ ਸੂਖਮ ਜੀ ਗੁਰਮਤ ਦੀ ਗੱਲ ਸਮਝਾਉਂਦੇ ਸਨ। ਜਦੋਂ ਅਸੀਂ ਉਹਨਾਂ ਮਹਾਂਪੁਰਖਾਂ ਨੂੰ ਬ੍ਰਹਮ ਗਿਆਨੀ ਆਖਦੇ ਹਾਂ, ਕਈ ਲੋਕ ਸਾਡੇ ਤੇ ਇਤਰਾਜ਼ ਵੀ ਕਰਦੇ ਹਨ ਭਾਈ ਕੇਵਲ ਟਕਸਾਲ ਦੇ ਮਹਾਂਪੁਰਖ ਹੀ ਬ੍ਰਹਮ ਗਿਆਨੀ ਸਨ ਜਾਂ ਕੋਈ ਹੋਰ ਵੀ ਬ੍ਰਹਮ ਗਿਆਨੀ ਹੋ ਸਕਦਾ? ਯਾਦ ਰੱਖੋ, ਬ੍ਰਹਮ ਗਿਆਨੀ ਕੋਈ ਵੀ ਹੋ ਸਕਦਾ, ਗੁਰਸਿੱਖ ਮਹਾਂਪੁਰਖ ਵੀ ਹੋ ਸਕਦਾ ਤੇ ਗੈਰ ਸਿੱਖ ਵੀ ਹੋ ਸਕਦਾ। ਕਿਉਂ? ਬ੍ਰਹਮ ਗਿਆਨ ਦੀ ਅਵਸਥਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਦੇਣ ਹੈ ਤੇ ਪੂਰਨ ਸਤਿਗੁਰੂ ਦੀ ਇੱਕ ਮਹਾਨ ਬਖਸ਼ਿਸ਼ ਹੈ, ਉਹ ਕਿਸੇ ਨੂੰ ਵੀ ਦੇ ਸਕਦੀ। ਇਸੇ ਲਈ ਬ੍ਰਹਮ ਗਿਆਨੀ ਆਉ ਪਰਮੇਸ਼ਰ ਦਾ ਮਤਲਬ ਕੀ? ਬ੍ਰਹਮ ਗਿਆਨੀ ਦਾ ਸਰੀਰ ਪਰਮੇਸ਼ਰ ਦਾ ਰੂਪ ਹੁੰਦਾ ਜਾਂ ਕੁਝ ਹੋਰ ਪਰਮੇਸ਼ਰ ਦਾ ਰੂਪ ਹੁੰਦਾ? ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ ਤਾਂ ਮਹਾਂਪੁਰਖੀ ਦਾ ਇਹ ਜਵਾਬ ਦਿੰਦੇ ਸਨ, ਬ੍ਰਹਮ ਗਿਆਨੀ ਦਾ ਜੋ ਆਪ ਦਾ ਅਰਥ ਹੈ ਆਪਾ, ਬ੍ਰਹਮ ਗਿਆਨੀ ਦਾ ਆਪਾ ਪਰਮੇਸ਼ਰ ਦਾ ਰੂਪ ਹੋਇਆ। ਬ੍ਰਹਮ ਗਿਆਨੀ ਦਾ ਸਰੀਰ ਨਹੀਂ, ਕਿਉਂਕਿ ਸਰੀਰ ਤਾਂ ਸਾਰਿਆਂ ਦੇ ਹੀ ਪੰਜਾਂ ਤੱਤਾਂ ਦੇ ਬਣੇ ਨੇ। ਪੰਜ ਤੱਤ ਤੋਂ ਤਨ ਰਚਿਓ ਜਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾ। ਮਹਾਂਪੁਰਖਾਂ ਦਾ ਆਪਾ, ਆਪਾ ਕੀ ਹੁੰਦਾ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੀਰੇ ਨਾਲ ਹੈ ਗੁਰਮਤੀ ਰੰਗ। ਸਾਡੇ ਤਿੰਨ ਸਰੀਰ ਨੇ, ਇੱਕ ਸੂਲ ਸਰੀਰ ਹੈ, ਦੂਸਰਾ ਸੂਖਮ ਸਰੀਰ ਹੈ, ਤੀਸਰਾ ਕਾਰਨ। ਇਹਦੇ ਬਾਰੇ ਧਰਮ ਗ੍ਰੰਥਾਂ ਦਾ ਕਥਨ ਹੈ, ਜਹਿ ਨੈ ਹੋਈ ਤਿੰਨ ਤੇ ਪਰੇ ਸਤ ਹੈ। ਤਿੰਨੇ ਸਰੀਰਾਂ ਤੋਂ ਪਰੇ ਇੱਕ ਵਾਹਿਗੁਰੂ ਦੀ ਜੋਤ ਹੈ ਜਿਸ ਨੂੰ ਆਖਿਆ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮੈ ਆਇਆ। ਉਹ ਜੋਤ ਸਾਰਿਆਂ ਅੰਦਰ ਹੀ ਵਿਦਮਾਨ ਹੈ, ਪਰ ਕੋਈ ਉਸ ਨੂੰ ਵੇਖ ਸਕਦਾ, ਕੋਈ ਨਹੀਂ ਵੇਖ ਸਕਦਾ। ਜਿਹੜਾ ਉਸ ਜੋਤ ਨੂੰ ਪ੍ਰਗਟ ਕਰ ਲੈਂਦਾ ਹੈ ਉਸ ਨੂੰ ਬ੍ਰਹਮ ਗਿਆਨੀ ਦਾ ਰੁਤਬਾ ਪ੍ਰਾਪਤ। ਕਲੀਆਂ ਵਾਲੇ ਪਾਤਸ਼ਾਹ ਨੇ ਖਾਲਸੇ ਦਾ ਆਦਰਸ਼ ਇਹ ਬਿਆਨ ਕੀਤਾ ਹੈ, ਜਾਗਤ ਜੋਤ ਜਪੈ ਨਿਸਬਾਸਰ ਏਕ ਨਾ ਮਨ ਨੈਕ ਨਾ ਅਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਪ੍ਰਾਤ ਗੋਰ ਮੜੀ ਮਟ ਭੂਲ ਨਾ ਮਾਨੈ, ਕਿਰਤ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟਨੈ ਤਬ ਖਾਲਸ ਤਾਹੇ ਖਾਲਸ। ਪੂਰਨ ਜੋਤ, ਜਦੋਂ ਪੂਰਨ ਜੋਤ ਦਾ ਪ੍ਰਕਾਸ਼ ਕਿਸੇ ਦੇ ਹਿਰਦੇ ਵਿਚ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਉਹ ਨਰੋਲ ਖਾਲਸਾ ਬਣ ਸਕਦਾ। ਉਹਨੂੰ ਸੰਤ ਵੀ ਆਖਿਆ ਜਾ ਸਕਦਾ, ਬ੍ਰਹਮ ਗਿਆਨੀ ਵੀ ਆਖਿਆ ਜਾ ਸਕਦਾ, ਮਹਾਂਪੁਰਖ ਵੀ ਆਖਿਆ ਜਾ ਸਕਦਾ। ਕਿਸੇ ਵੀ ਸ਼ਬਦ ਦੁਆਰਾ ਤੇ ਆਪਾਂ ਉਹਦਾ ਸਤਿਕਾਰ ਕਰ ਸਕਦੇ। ਇਸੇ ਲਈ ਉਹ ਮਹਾਂਪੁਰਖ ਕਲਪਤਰ ਪਾਤਸ਼ਾਹ ਦੇ ਹੁਕਮ ਨਾਲ ਆਏ ਸਨ, ਜਿਵੇਂ ਕਿ ਆਪ ਸੰਗਤਾਂ ਬਹੁਤ ਵਾਰ ਪਹਿਲਾਂ ਸਰਵਣ ਕਰ ਚੁੱਕੇ ਹੋ। ਕਲਪਤਰ ਪਾਤਸ਼ਾਹ ਮਹਾਂਪੁਰਖਾਂ ਦੇ ਜਨਮ ਅਸਥਾਨ ਅਖਾੜੇ ਨਗਰ ਵਿਚ ਗਏ, ਬਾਹਰ ਕੈਂਬਾਂ ਵਾਲੀ ਢਾਬ ਜਿੱਥੇ ਹਜ਼ੂਰ ਨੇ ਮੁਬਾਰਕ ਚਰਨ ਪਾਏ। ਸਭ ਸੰਗਤਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ, ਸੇਵਾ ਕੀਤੀ। ਮਹਾਂਪੁਰਖਾਂ ਦੀ ਬੰਸ਼ ਦੀ ਇੱਕ ਮਾਤਾ ਸੇਵੀ ਜੀ, ਉਹ ਦੁੱਧ ਲੈ ਕੇ ਹਾਜ਼ਰ ਹੋਏ, ਬੜੇ ਪ੍ਰੇਮ ਦੇ ਨਾਲ ਸਣੇ ਮਲਾਈ ਦੁੱਧ ਵਿਚ ਖੰਡ ਪਾ ਕੇ ਉੱਚ ਪਾਤਸ਼ਾਹ ਨੂੰ ਬੇਨਤੀ ਕੀਤੀ, ਜੀਵਨ ਵਾਜ ਜੀ ਦੁੱਧ ਪਿਓ ਗੋਬਿੰਦੇ ਰਾਏ ਸਮੁੰਦਰ ਛਕੋ। ਤੇ ਮਹਾਂਪੁਰਖਾਂ ਨੇ ਮਾਤਾ ਦੀ ਭਾਵਨਾ ਪਿਆਰ ਤੱਕ ਕੇ ਦੁੱਧ ਛਕਿਆ ਤੇ ਨਾਲ ਹੀ ਕਹਿਣ ਲੱਗੇ, ਮਾਤਾ ਜੀ ਕਿ ਬੜੇ ਪ੍ਰੇਮ ਦੇ ਨਾਲ ਦੁੱਧ ਛਕਾਇਆ, ਦੁੱਧ ਬਹੁਤ ਮਿੱਠਾ ਸੀ, ਬਹੁਤ ਸਵਾਦ ਸੀ, ਹੁਣ ਤੁਸੀਂ ਵੀ ਕੁਛ ਮੰਗ ਲਓ। ਮਾਤਾ ਜੀ ਕਹਿਣ ਲੱਗੇ, ਜੀਵਨ ਵਾਜ ਸਤਿਗੁਰੂ ਜੀ ਤੇ ਆਪ ਤੁਰਠੇ ਹੋ, ਕਿਰਪਾ ਕਰੋ ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ੋ, ਮੇਰੀ ਕੁੱਲ ਵਿਚ ਸਿੱਖੀ ਰਹੋ। ਮਾਤਾ ਜੀ ਨੇ ਸਿੱਖੀ ਦੀ ਦਾਤ ਮੰਗੀ, ਕਿਉਂਕਿ ਸਿੱਖੀ ਦੀ ਦਾਤ ਸਭ ਤੋਂ ਹੀ ਮਹਾਨ ਸਮਝੀ ਗਈ। ਇਸੇ ਲਈ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਆਖੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਸਿੱਖੀ ਦੀ ਦਾਤ ਮੰਗਦੇ ਨੇ ਉਹਨਾਂ ਲਈ ਇਹ ਬਚਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ ਹੁਣ ਮਹਾਂਪੁਰਖਾਂ ਦਾ ਜਨਮ ਮਾਤਾ ਦੇਵੀ ਜੀ ਨੇ ਕਲਚਰ ਪਾਤਸ਼ਾਹ ਨੂੰ ਦੁੱਧ ਛਕਾਇਆ ਤਾਂ ਹਜ਼ੂਰ ਕਹਿਣ ਲੱਗੇ ਮਾਤਾ ਤੇਰੇ ਘਰ ਤੇਰੀ ਵੰਸ਼ ਵਿਚ ਤੇਰੀ ਕੁਲ ਵਿਚ ਸਿੱਖੀ ਵੀ ਰਹੇਗੀ ਤੇ ਨਾਲ ਤੇਰੀ ਕੁਲ ਵਿਚ ਇਕ ਐਸਾ ਮਹਾਂਪੁਰਖ ਭੇਜਾਂਗੇ ਇਕ ਐਸਾ ਮਹਾਨ ਅਸੀਂ ਕੋਈ ਆਪਣਾ ਪਿਆਰਾ ਗੁਰਸਿੱਖ ਭੇਜਾਂਗੇ ਜਿਹੜਾ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕਰੇਗਾ ਇਕ ਬਹੁਤ ਅਹਿਮ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਜੀ ਨੂੰ ਕੀਤਾ ਤੋ ਉਹ ਸਤਿਗੁਰੂ ਦੇ ਬਚਨਾਂ ਅਨੁਸਾਰ 1902 ਈਸਵੀ ਸਨ ਨੂੰ ਫੱਗਣ ਦੀ ਸੰਗਰਾਂਦ ਤੇ ਮਾਘ ਦੀ ਪੁੰਨਿਆ ਵਾਲੇ ਦਿਨ ਅੰਮ੍ਰਿਤ ਵੇਲੇ ਤਕਰੀਬਨ 1:30 ਵਜੇ ਮਹਾਂਪੁਰਖਾਂ ਦਾ ਜਨਮ ਹੋਇਆ ਅਖਾੜੇ ਨਗਰ ਵਿਚ ਉਸ ਵੇਲੇ ਸਾਰੇ ਪਰਿਵਾਰ ਦੇ ਵਿਚ ਖੁਸ਼ੀਆਂ ਹੋਈਆਂ ਮਹਾਂਪੁਰਖਾਂ ਦੇ ਤਾਇਆ ਜੀ ਸਨ ਬਾਬਾ ਕਾਹਨ ਸਿੰਘ ਉਹਨਾਂ ਨੇ ਮਹਾਂਪੁਰਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿਚ ਲਿਜਾ ਕੇ ਮੱਥਾ ਟਿਕਾਇਆ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਸੀ ਹੋਰ ਪੂਰਾ ਭੇਟਿਓ ਵਟਭਾਗੀ ਮਨਹ ਪਿਆ ਪ੍ਰਗਾਸਾ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਉਸ ਹੁਕਮਨਾਮੇ ਤੋਂ ਗੁਰਪੁਰਾ ਮਹਾਂਪੁਰਖਾਂ ਦਾ ਨਾਮ ਗੁਰਬਚਨ ਸਿੰਘ ਰੱਖਿਆ ਗਿਆ ਫਿਰ ਉਹਨਾਂ ਮਹਾਂਪੁਰਖਾਂ ਨੇ ਬਚਪਨ ਦੇ ਵਿਚ ਆਪਣੇ ਤਾਇਆ ਜੀ ਪਾਸੋਂ ਗੁਰਮਤਿ ਦੀ ਵਿਦਿਆ ਪੜ੍ਹੀ ਨਿਤਨੇਮ ਦੀ ਸੰਥਿਆ ਪੰਜ ਗ੍ਰੰਥੀ ਦੀ ਸੰਥਿਆ ਗੁਰਬਾਣੀ ਦੀ ਸੰਥਿਆ ਪੜ੍ਹੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਥਿਆ ਸਹਿਤ ਪਾਠ ਜਿਵੇਂ ਕਿ ਪੁਰਾਣੇ ਸਿੰਘਾਂ ਤੋਂ ਸੁਣਿਆ ਹੈ 7 ਸਾਲ ਦੀ ਉਮਰ ਦੇ ਅੰਦਰ ਮਹਾਂਪੁਰਖ ਸ਼ੁੱਧ ਅਖੰਡ ਪਾਠੀ ਬਣ ਗਏ 7 ਸਾਲ ਦੀ ਸਿਰਫ ਉਮਰ ਇੰਨੀ ਕਲਚਰ ਪਾਤਸ਼ਾਹ ਦੀ ਕਿਰਪਾ ਫਿਰ ਮਹਾਂਪੁਰਖਾਂ ਨੇ ਕੁਝ ਹੋਰ ਵਿਦਵਾਨਾਂ ਦੇ ਪਾਸੋਂ ਅਨ ਮਤਾਂ ਦੇ ਗ੍ਰੰਥ ਵੀ ਪੜ੍ਹੇ ਦਾਸ ਡਿਟੇਲ ਵਿਚ ਨਹੀਂ ਜਾਣਾ ਚਾਹੁੰਦਾ ਫਿਰ ਅਖਾੜੇ ਨਗਰ ਵਿਚ ਇਕ ਸਿੰਘ ਸਭਾ ਵੱਲੋਂ ਬਹੁਤ ਵੱਡਾ ਗੁਰਮਤਿ ਸਮਾਗਮ ਰੱਖਿਆ ਗਿਆ ਉਸ ਸਮਾਗਮ ਦੇ ਵਿਚ ਪੰਥ ਦੇ ਸੰਪਰਦਾਵਾਂ ਦੇ ਪੰਥ ਜਥੇਬੰਦੀਆਂ ਦੇ ਮੁਖੀ ਵੀ ਸ਼ਾਮਲ ਹੋਏ ਔਰ ਉਨ੍ਹਾਂ ਵਿਚ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਵੀ ਆਏ ਜੋ ਦਮਦਮੀ ਤਕਾਲ ਦੇ 11ਵੇਂ ਜਥੇਦਾਰ ਸਨ ਉਨ੍ਹਾਂ ਨੇ ਕਥਾ ਕੀਤੀ ਉਸ ਕਥਾ ਨੂੰ ਸੁਣ ਕੇ ਮਹਾਂਪੁਰਖਾਂ ਦਾ ਮਨ ਐਸਾ ਕਾਇਲ ਹੋਇਆ ਤੇ ਫਿਰ ਉਸ ਤੋਂ ਬਾਅਦ ਆਪਣਾ ਮਨ ਹੀ ਉਹਨਾਂ ਮਹਾਂਪੁਰਖਾਂ ਨੂੰ ਦੇ ਦਿੱਤਾ ਕਥਾ ਤੋਂ ਬਾਅਦ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੱਡੇ ਮਹਾਂਪੁਰਖਾਂ ਨੂੰ ਮਿਲੇ ਤੇ ਕੁਛ ਗੁਪਤ ਬਚਨ ਬਲਾਸ ਵੀ ਤੇ ਨਾਲ ਬੇਨਤੀ ਕੀਤੀ ਮਹਾਂਪੁਰਖੋ ਦਾਸ ਦੀ ਇੱਛਾ ਹੈ ਆਪ ਜੀ ਦੇ ਜਥੇ ਵਿਚ ਰਹਿ ਕੇ ਗੁਰਮਤ ਦੀ ਪੂਰਨ ਵਿਦਿਆ ਪ੍ਰਾਪਤ ਕਰੀ ਤੇ ਮਹਾਂਪੁਰਖਾਂ ਨੇ ਆਖਿਆ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਮਹਾਂਪੁਰਖਾਂ ਨੇ ਆਪ ਪੰਜਾਂ ਪਿਆਰਾਂ ਵਿਚ ਸ਼ਾਮਲ ਹੋ ਕੇ ਤੇ ਮਹਾਂਪੁਰਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਔਰ ਪੁਰਾਤਨ ਮਹਾਂਪੁਰਖਾਂ ਦੇ ਸਮਕਾਲੀ ਹਮ ਜਮਾਤੀ ਗੁਰਮੁਖ ਪਿਆਰੇ ਦੱਸਦੇ ਨੇ ਪਹਿਲੇ ਦਿਨ ਹੀ ਮਹਾਂਪੁਰਖਾਂ ਨੇ ਜੋ ਪੰਥ ਪਿਆਰਿਆਂ ਵੱਲੋਂ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਵਾਇਆ ਗਿਆ ਉਹਨੂੰ ਐਨ ਚੰਗੀ ਤਰ੍ਹਾਂ ਆਪਣੇ ਮਨ ਵਿਚ ਵਸਾ ਲਿਆ ਬਸ ਪੰਜਾਂ ਪਿਆਰਿਆਂ ਤੋਂ ਜਿਸ ਦਿਨ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਹੋਈ ਫਿਰ ਉਹਦਾ ਸਵਾਸ ਦਰਾਸ ਸਿਮਰਨ ਕਰਨ ਲੱਗ ਐਸੀ ਗੁਰੂ ਦੀ ਮਿਹਰ ਹੋਈ ਜਿਨ੍ਹਾਂ ਸਾਸ ਦਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ 18 ਸਾਲ ਦੀ ਉਮਰ ਤੱਕ ਮਹਾਂਪੁਰਖ ਆਪਣੇ ਪਿੰਡ ਵਿਚ ਰਹੇ 2 ਸਾਲ ਖੇਤੀ ਦੀ ਉਸ ਤੋਂ ਬਾਅਦ ਮਹਾਂਪੁਰਖਾਂ ਦੇ ਜਥੇ ਵਿਚ ਸ਼ਾਮਲ ਹੋਏ ਲਗਾਤਾਰ 10 ਸਾਲ ਮਹਾਂਪੁਰਖਾਂ ਦੇ ਜੱਥੇ ਵਿੱਚ ਰਹੇ। ਕਦੇ ਕਦੇ ਮਹਾਂਪੁਰਖਾਂ ਦੀ ਆਗਿਆ ਨਾਲ ਆਪਣੇ ਘਰ ਪਰਿਵਾਰ ਦੇ ਵਿੱਚ ਆਉਂਦੇ। 10 ਸਾਲਾਂ ਦੇ ਵਿੱਚ ਸਿਰਫ 3 ਵਾਰ ਮਹਾਂਪੁਰਖ ਆਪਣੇ ਘਰ ਆਏ। ਭਾਵ ਐਸਾ ਨਾਮ ਬਾਣੀ ਦਾ ਰੰਗ ਚੜਿਆ ਤੇ ਮਹਾਂਪੁਰਖ ਮਹਾਂਪੁਰਖਾਂ ਦਾ ਰੂਪ ਹੀ ਹੋ ਗਿਆ। ਉਹਨਾਂ ਨੂੰ ਛੱਡ ਕੇ ਆਉਣਾ ਉਹਨਾਂ ਦੇ ਲਈ ਬਹੁਤ ਮੁਸ਼ਕਲ। ਪਰਿਵਾਰ ਗੁਰੂ ਆਸਰੇ ਛੱਡ ਦਿੱਤਾ। ਮਹਾਂਪੁਰਖਾਂ ਦੇ ਦੋਸਤ ਪੁੱਤਰ ਸਨ ਦਾਸ ਦੇ ਪਿਤਾ ਜੀ ਭਾਈ ਸਾਹਿਬ ਭਾਈ ਕਰਤਾਰ ਸਿੰਘ ਜੀ, ਦੂਸਰੇ ਸਨ ਸਤਿਕਾਰਯੋਗ ਰਾਗੀ ਭਗਵਾਨ, ਬਾਕੀ ਹੋਰ ਪਰਿਵਾਰ ਹੈ। ਹੁਣ ਵੀ ਗੁਰੂ ਦੀ ਕਿਰਪਾ ਹੈ, ਸੰਤਾਂ ਦੇ ਵਿੱਚ ਵਿਚਰ ਰਿਹਾ ਹੈ। ਕੋਈ ਧਰਮ ਦੀ ਕਿਰਤ ਕਰਕੇ ਆਪਣੀ ਕਿਰਤ ਕਮਾਈ ਨੂੰ ਸਫਲ ਕਰ ਰਿਹਾ ਹੈ ਤੇ ਦਾਸ ਨੂੰ ਆਪ ਸੰਤਾਂ ਦੇ ਜੋੜੇ ਚਾੜਨ ਦੀ ਸੇਵਾ ਮਿਲੀ ਹੋਈ ਹੈ ਤੇ ਸਾਰੀ ਉਹਨਾਂ ਮਹਾਂਪੁਰਖਾਂ ਦੀ ਹੀ ਬਖਸ਼ਿਸ਼ ਹੈ। ਸੋ ਉਹਨਾਂ ਮਹਾਂਪੁਰਖਾਂ ਨੇ ਵੱਡੇ ਮਹਾਂਪੁਰਖਾਂ ਤੋਂ ਬਾਅਦ ਲਗਾਤਾਰ 40 ਸਾਲ ਕੌਮ ਦੀ ਗੁਰਮਤਿ ਪ੍ਰਚਾਰ ਦੀ ਉਹ ਮਹਾਨ ਨਿੱਗਰ ਸੇਵਾ ਕੀਤੀ ਜਿਹੜੀ ਕੋਈ ਹੋਰ ਸੰਸਥਾ ਵੀ ਨਹੀਂ ਕਰ ਸਕਦੀ। ਇਸੇ ਲਈ ਜਿਹੜੇ ਪੰਥ ਦੇ ਉਸ ਵੇਲੇ ਦੇ ਧਾਰਮਿਕ ਜਾਂ ਰਾਜਨੀਤਿਕ ਆਗੂ ਸਨ ਉਹ ਮਹਾਂਪੁਰਖਾਂ ਦੇ ਜਥੇ ਨੂੰ ਚਲਦੀ ਫਿਰਦੀ ਯੂਨੀਵਰਸਿਟੀ ਆਖਦੇ। ਜਦੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਗ੍ਰੰਥੀ ਸਿੰਘ ਦੀ ਸਿੰਘ ਸਾਹਿਬਾਨ ਦੀ ਲੋੜ ਹੁੰਦੀ ਤੇ ਮਹਾਂਪੁਰਖਾਂ ਕੋਲ ਆਪਣੇ ਵੱਲੋਂ ਨੁਮਾਇੰਦਾ ਭੇਜਿਆ ਜਾਂਦਾ ਤੇ ਮਹਾਂਪੁਰਖਾਂ ਦੇ ਕੋਲੋਂ ਵਿਦਿਆਰਥੀਆਂ ਦੀ ਮੰਗ ਕੀਤੀ ਜਾਂਦੀ ਤੇ ਜਿਹੜੇ ਯੋਗ ਵਿਦਿਆਰਥੀ ਹੁੰਦੇ ਸਨ ਤੇ ਮਹਾਂਪੁਰਖ ਉਹਨਾਂ ਨੂੰ ਸੇਵਾ ਲਈ ਭੇਜ। ਹੁਣ ਤੱਕ ਮਹਾਂਪੁਰਖਾਂ ਦੇ ਵਿਦਿਆਰਥੀ ਦਰਬਾਰ ਸਾਹਿਬ ਤਖ਼ਤ ਸਾਹਿਬਾਨ ਤੇ ਸੇਵਾ ਨਿਭਾਉਂਦੇ ਰਹੇ। ਸਮੇਂ ਦੇ ਨਾਲ ਨਾਲ ਹੋਰ ਵੀ ਚਲੋ ਸਿੰਘ ਸਾਹਿਬਾਨ ਹੁਣ ਸੇਵਾ ਕਰ ਰਹੇ ਹਨ, ਪਰ ਮਹਾਂਪੁਰਖਾਂ ਦੀ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਸਾਡਾ ਵਿਦਿਆਰਥੀ ਪੜ੍ਹ ਕੇ ਕੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸੇਵਾ ਕਰੇ ਜਾਂ ਤਖ਼ਤ ਸਾਹਿਬਾਨ ਤੇ ਜਾ ਕੇ ਸੇਵਾ ਕਰੇ ਤੇ ਜਾਂ ਸੁਤੰਤਰ ਹੋ ਕੇ ਗੁਰਮਤਿ ਪੁਰਖ ਦਾ ਪ੍ਰਚਾਰ ਕਰੇ। ਇਸ ਗੱਲ ਉੱਤੇ ਮਹਾਂਪੁਰਖਾਂ ਦੀ ਬੜੀ ਪ੍ਰਸੰਨਤਾ। ਮਹਾਂਪੁਰਖ ਜਿਹੜਾ ਵਿਦਿਆਰਥੀ ਜਥੇ ਵਿਚ ਆਉਂਦਾ ਸੀ ਉਹਦੇ ਲਈ ਅੰਮ੍ਰਿਤ ਛਕਣਾ ਅਤਿ ਜ਼ਰੂਰੀ। ਬਾਣੀ ਬਾਣੀ ਦੀ ਰਹਿਤ ਨਾਲ ਵੀ ਉਸ ਨੂੰ ਪਰਪੱਕ ਕਰ ਦਿੰਦੇ ਸਨ। ਫਿਰ ਉਸ ਤੋਂ ਬਾਅਦ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ, ਖਾਲਸੇ ਦੀ ਪੂਰਨ ਰਹਿਤ ਮਰਯਾਦਾ ਉਹਦੇ ਵਿਚ ਵੀ ਉਸ ਨੂੰ ਪਰਪੱਕ ਕਰ ਦਿੰਦੇ ਸਨ। ਇਸੇ ਲਈ ਜਿਹੜੇ ਟਕਸਾਲ ਦੇ ਮਹਾਂਪੁਰਖ ਹੋਏ ਨੇ ਇਕੱਲੇ ਵਿਦਵਾਨ ਹੀ ਨਹੀਂ, ਇਲਮ ਬਾ ਅਮਲ ਉਹ ਕਰਨੀ ਦੇ ਵੀ ਪੂਰੇ ਸੂਰੇ ਹੋਏ। ਉਹ ਕੇਵਲ ਸੰਤ ਹੀ ਨਹੀਂ ਬਲਕਿ ਸੰਤ ਪਾਹੀ ਮਹਾਂਪੁਰਖ। ਉਹਨਾਂ ਮਹਾਂਪੁਰਖਾਂ ਤੋਂ ਅੱਗੇ ਵਰੋਸ ਆਏ ਹੋਏ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਐਮਰਜੈਂਸੀ ਦੌਰਾਨ ਜੋ ਪ੍ਰਚਾਰ ਕੀਤਾ, ਸੈਂਤੀ ਨਗਰ ਕੀਰਤਨ ਕੀਤੇ, ਖਾਲਸਾ ਮਾਰਚ ਕੀਤੇ ਔਰ ਉਹਨਾਂ ਨੇ ਸਾਰੇ ਪੰਜਾਬ ਨੂੰ ਸੁੱਤੀ ਕੌਮ ਨੂੰ ਜਗਾ ਦਿੱਤਾ। ਫਿਰ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਸਮਾਂ ਆਇਆ। ਹੁਣ ਉਹਨਾਂ ਤੋਂ ਤਾਂ ਹਰ ਦੁਨੀਆਂ ਦਾ ਸਿੱਖ ਹੀ ਨਹੀਂ ਬਲਕਿ ਗੈਰ ਸਿੱਖ ਵੀ ਉਹਨਾਂ ਦੇ ਨਾਮ ਨੂੰ ਬੜੇ ਸਤਿਕਾਰ ਦੇ ਨਾਲ ਲਈ, ਕਿਉਂ ਉਹਨਾਂ ਨੇ ਜੋ ਵੀ ਕੁਛ ਕੀਤਾ ਹੈ ਕੌਮ ਦੇ ਲਈ ਕੀਤਾ। ਜਾਨੋ ਮਰਨ ਦੋਹੋ ਮੈਂ ਨਾਹੀ ਜਨ ਪਰਉਪਕਾਰੀ ਗਏ। ਉਹਨਾਂ ਨੇ ਪਰਉਪਕਾਰ ਕੀਤਾ, ਆਪਣੇ ਪਰਿਵਾਰ ਲਈ ਕੁਛ ਨਹੀਂ ਕੀਤਾ, ਜੋ ਕੀਤਾ ਪੰਥ ਲਈ ਕੀਤਾ, ਕੌਮ ਲਈ ਕੀਤਾ। ਇਸ ਲਈ ਉਹਨਾਂ ਮਹਾਂਪੁਰਖਾਂ ਦੀ ਦੇਣ ਨੂੰ ਹਰ ਸਿੱਖ ਭਲੀ ਭਾਂਤ ਜਾਣਦਾ ਹੈ ਔਰ ਉਹਨਾਂ ਮਹਾਂਪੁਰਖਾਂ ਦੇ ਪ੍ਰਚਾਰ ਤੋਂ ਪ੍ਰੇਰਿਤ ਹੋ ਕੇ ਜਿਹੜੇ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਸਨ ਉਹ ਮੁੜ ਸਿੱਖੀ ਵੱਲ ਭਰਦੇ ਹਨ। ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਨੌਜਵਾਨ ਪੜ੍ਹਦੇ ਸਨ ਔਰ ਉਹਨਾਂ ਦੇ ਸਿੱਖੀ ਨੇੜੇ ਤੇੜੇ ਵੀ ਦਿਖਾਈ ਨਹੀਂ ਸੀ ਦਿੰਦੀ, ਪਰ ਜਦੋਂ ਮਹਾਂਪੁਰਖਾਂ ਨੇ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨਾਮ ਦੀ ਜਥੇਬੰਦੀ ਖੜੀ ਕੀਤੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਉਸਦਾ ਪ੍ਰਧਾਨ ਬਣਾਇਆ ਤੇ ਫਿਰ ਉਹ ਨੌਜਵਾਨ ਵੀ ਸਿੱਖੀ ਵੱਲ ਐਸੇ ਆਕਰਸ਼ਿਤ ਹੋਏ ਤੇ ਫਿਰ ਉਹ ਮਹਾਂਪੁਰਖਾਂ ਦੀ ਦੇਣ ਦਾ ਸਦਕਾ ਨੌਜਵਾਨ ਪੰਜਾਂ ਕਾਰਾਂ ਦੇ ਧਾਰਨੀ ਹੋ ਕੇ ਕੇਸਰੀ ਦਸਤਾਰਾਂ ਸਜਾ ਕੇ ਦਾੜੇ ਪ੍ਰਕਾਸ਼ ਕਰਕੇ ਤੇ ਸਕੂਲਾਂ ਕਾਲਜਾਂ ਦੇ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਕਿ ਉਹਨਾਂ ਮਹਾਂਪੁਰਖਾਂ ਦੀ ਦੇਣ। ਅੱਜ ਵੀ ਜਿਹੜੇ ਚਾਹੇ ਪੰਜਾਬ ਦੇ ਵਿਚ, ਚਾਹੇ ਹੁਣ ਇੰਗਲੈਂਡ ਦੇ ਵਿਚ, ਚਾਹੇ ਅਮਰੀਕਾ ਕੈਨੇਡਾ ਦੇ ਵਿਚ, ਜਿੰਨੀ ਵੀ ਨੌਜਵਾਨ ਪੀੜੀ ਹੈ, ਗੁਰਸਿੱਖ ਬੱਚੇ ਬੱਚੀਆਂ ਉਹ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਰਹੇ। ਉਹਨਾਂ ਮਹਾਂਪੁਰਖਾਂ ਦਾ ਜੀਵਨ ਐਸਾ ਪ੍ਰੇਰਣਾ ਸਰੋਤ ਸੀ, ਭਾਵੇਂ ਕਿਸੇ ਨੇ ਦਰਸ਼ਨ ਕੀਤੇ ਨਹੀਂ ਕੀਤੇ, ਚਾਹੇ ਸੰਗਤ ਕੀਤੀ ਚਾਹੇ ਨਹੀਂ ਕੀਤੀ, ਪਰ ਉਹਨਾਂ ਦੇ ਬਚਨ ਹੁਣ ਵੀ ਓਨੀ ਮਹਾਨਤਾ ਰੱਖਦੇ ਨੇ। ਜਦੋਂ ਕੋਈ ਨੌਜਵਾਨ ਉਹਨਾਂ ਦੇ ਬਚਨ ਸੁਣ ਲੈਂਦਾ ਹੈ ਤੇ ਉਹਨਾਂ ਦੀ ਤਸਵੀਰ ਨੂੰ ਵੇਖ ਲੈਂਦਾ ਹੈ ਤੇ ਮਹਾਂਪੁਰਖਾਂ ਦਾ ਜੋ ਆਦਰਸ਼ ਉਹਦੇ ਜੀਵਨ ਵਿਚ ਬੈਠ ਜਾਂਦਾ ਹੈ, ਫਿਰ ਉਹ ਕਦੇ ਵੀ ਸਿੱਖੀ ਤੋਂ ਦੂਰ ਨਹੀਂ ਜਾ ਸਕਦਾ। ਇਸ ਦੀ ਹੀ ਉਹਨਾਂ ਮਹਾਂਪੁਰਖਾਂ ਦੀ ਦੇਣ ਹੈ। ਦਾਸ ਨੂੰ ਸਮਾਂ ਯਾਦ ਹੈ ਜਦੋਂ ਵੱਡੇ ਮਹਾਂਪੁਰਖਾਂ ਦੇ ਸਮੇਂ ਸਾਰੇ ਮਹਾਂਪੁਰਖ ਇੱਕੋ ਹੀ ਮੰਚ ਤੇ ਇਕੱਤਰ ਹੁੰਦੇ ਸਨ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸਮੇਂ ਤੇ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਤੇ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ, ਜਿਨ੍ਹਾਂ ਦੀ ਵਿਦੇਸ਼ੀ ਨੌਜਵਾਨ ਸੰਗਤਾਂ ਨੂੰ ਤੇ ਸਮੂਹ ਖਾਲਸਾ ਪੰਥ ਨੂੰ ਬਹੁਤ ਵੱਡੀ ਦੇਣ। ਤੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਵਿਦੇਸ਼ਾਂ ਵਿਚ ਆਏ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਜਿੰਨੀ ਵੀ ਨੌਜਵਾਨ ਪੀੜੀ ਹੈ ਔਰ ਉਹ ਸਿੱਖੀ ਵੱਲ ਪ੍ਰੇਰਿਤ ਹੋਏ ਤੇ ਹੁਣ ਤੱਕ ਬਾਬਾ ਜੀ ਨੂੰ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਉਹਨਾਂ ਨੂੰ ਯਾਦ ਰੱਖਦੇ ਨੇ। ਜੇ ਸੋਚਿਆ ਜਾਵੇ ਕਿ ਸਾਰੇ ਮਹਾਂਪੁਰਖ ਵੱਡੇ ਮਹਾਂਪੁਰਖਾਂ ਦੇ ਸੇਵਾਦਾਰ ਸਨ, ਵਿਦਿਆਰਥੀ ਸਨ, ਸਿਖਿਆਰਥੀ ਅਤੇ ਉਹਨਾਂ ਮਹਾਂਪੁਰਖਾਂ ਦੇ ਹੀ ਵਿਦਿਆਰਥੀ ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਜੋ ਅੱਜ ਕੱਲ ਗੁਰਦੁਆਰਾ ਅਖੰਡ ਪ੍ਰਕਾਸ਼ ਪਿੰਡਰ ਕਲਾਂ ਵਿਖੇ ਰਹਿ ਕੇ ਉਹ ਵੀ ਜਾਪ ਤਾਪ ਸੇਵਾ ਸਿਮਰਨ ਦੀ ਕਾਲ ਕਾਲ ਕੇ ਭਾਵੇਂ ਪ੍ਰਚਾਰ ਘੱਟ ਇੱਕ ਦਿਨ ਸੰਗਰਾਂਦ ਵਾਲੇ ਦਿਨ ਕਥਾ ਕਰਦੇ ਨੇ, ਪਰ ਆਪਣੇ ਪ੍ਰਗਟਾ ਜੀਵਨ ਦੁਆਰਾ ਲੋਕਾਂ ਨੂੰ ਸੇਵਾ ਸਿਮਰਨ ਦੀ ਪ੍ਰੇਰਣਾ ਦੇ ਰਹੇ। ਇਹ ਸਾਰੇ ਮਹਾਂਪੁਰਖਾਂ ਦੇ ਵਿਦਿਆਰਥੀ, ਮਹਾਂਪੁਰਖਾਂ ਨੇ ਬਚਨ ਕੀਤਾ ਸੀ ਜਿੰਨਾ ਕੋਈ ਪੜ੍ਹਿਆ ਓਨਾ ਹੀ ਗਾਂਹ ਪੜਾ ਦੇ, ਜਿੰਨਾ ਕੋਈ ਸਿੱਖਿਆ ਓਨਾ ਗਾਂਹ ਸਿਖਾਵੇ, ਜਿੰਨਾ ਕੋਈ ਸਮਝਿਆ ਓਨੀ ਗੁਰਮਤ ਨੂੰ ਗਾਂਹ ਵੀ ਸਮਝਾਵੇ। ਇਸ ਲਈ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਦੇ ਫੁੱਲ ਚੜਾਉਂਦਿਆਂ ਹੋਇਆਂ ਦੇਸ਼ ਵਿਦੇਸ਼ ਦੇ ਅੰਦਰ ਟਕਸਾਲ ਦੇ ਪੁਰਾਣੇ ਵਿਦਿਆਰਥੀ ਭਾਵੇਂ ਹੁਣ ਬਜ਼ੁਰਗ ਹੋ ਰਹੇ, ਕੁਛ ਸੀਨੀਅਰ ਵਿਦਿਆਰਥੀ ਹੁਣ ਵੀ ਸੰਗਤ ਵਿਚ ਆਏ ਹੋਏ ਨੇ, ਆਪਾਂ ਉਹਨਾਂ ਦੇ ਬਚਨ ਸੁਣਨੇ ਨੇ। ਸਤਾਰਜੋ ਗਿਆਨੀ ਪ੍ਰੀਤਮ ਸਿੰਘ ਜੀ ਲਖਾਰੀ, ਸਤਾਰਜੋ ਗਿਆਨੀ ਗੁਰਦੇਵ ਸਿੰਘ ਜੀ ਮਨਾਵੇ ਵਾਲੇ ਅਤੇ ਹੋਰ ਵੀ ਮਹਾਂਪੁਰਖ ਨਵੇਂ ਵਿਦਿਆਰਥੀ ਤੇ ਬੇਅੰਤ, ਪਰ ਆਪਾਂ ਸਾਰਿਆਂ ਨੂੰ ਹੀ ਸਤਿਕਾਰ ਦੇਣਾ ਹੈ, ਚਾਹੇ ਕੋਈ ਨਵਾਂ ਹੈ ਚਾਹੇ ਪੁਰਾਣਾ ਹੈ, ਕਿਉਂ ਸਾਰੇ ਆਪਾਂ ਇੱਕੋ ਹੀ ਫਲਵਾੜੀ ਦੇ ਬੂਟੇ ਹਾਂ ਤੇ ਸਾਨੂੰ ਇੱਕ ਦੂਸਰੇ ਦਾ ਪੂਰਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਹਦੇ ਨਾਲ ਹੀ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸੋ ਉਹਨਾਂ ਮਹਾਂਪੁਰਖਾਂ ਨੇ 40 ਸਾਲ ਦੇ ਕਰੀਬ ਉਹ ਪ੍ਰਚਾਰ ਕੀਤਾ ਹੈ, ਮਹਾਂਪੁਰਖਾਂ ਨੇ 27 ਦੇ ਕਰੀਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇੱਕ ਓਂਕਾਰ ਤੋਂ ਲੈ ਕੇ 18:10 ਤੱਕ ਸੰਪੂਰਨ ਕਥਾ ਵੀ ਇਤਿਹਾਸ ਪੜਾਏ। ਗੁਰਪ੍ਰਤਾਪ ਸੂਰਜ, ਸ੍ਰੀ ਗੁਰਪੰਥ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹ 6ਵੀਂ ਤੇ 10ਵੀਂ, 12 ਭਾਈ ਗੁਰਦਾਸ ਜੀ ਕਬਿਤ ਸਵਈਏ ਅਤੇ ਇਸੇ ਤਰ੍ਹਾਂ ਮਹਾਂਪੁਰਖ ਵਿਦਿਆਰਥੀਆਂ ਨੂੰ ਦਸਮ ਗ੍ਰੰਥ ਦੀ ਸੰਖਿਆ ਤੇ ਕਥਾ ਵੀ ਪੜਾਉਂਦੇ। ਅੱਜ ਕੱਲ ਦਸਮ ਗ੍ਰੰਥ ਦੇ ਬਾਰੇ ਕੁਛ ਐਸੀ ਦੀ ਚਰਚਾ ਚੱਲ ਰਹੀ ਹੈ, ਕੁਛ ਜਿਹੜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਹੀ ਕੁਛ ਸਿਆਣੇ ਸਮਝਦੇ ਨੇ, ਪਰ ਗੁਰੂ ਮਹਾਰਾਜ ਨੇ ਉਹਨਾਂ ਬਾਰੇ ਲਿਖਿਆ ਹੈ, ਪੜਿਆ ਮੂਰਖ ਆਖਿਆ ਜਿਤ ਲਭ ਲੋਭ ਹੰਕਾਰ, ਉਹ ਲੋਕ ਦਸਮ ਗ੍ਰੰਥ ਦੇ ਉੱਪਰ ਅਟੈਕ ਕਰ ਰਹੇ ਸੀ। ਦਸਮ ਗ੍ਰੰਥ ਨੂੰ ਕਹਿੰਦੇ ਵੀ ਇਹ ਗੁਰੂ ਦੀ ਕਿਰਤ ਨਹੀਂ ਹੈ। ਪਰ ਯਾਦ ਰੱਖੋ, 90 ਸਾਲ ਦੇ ਸਾਰੇ ਮਹਾਂਪੁਰਖ ਵਿਦਿਆਰਥੀਆਂ ਨੂੰ ਦਸਮ ਗ੍ਰੰਥ ਦੀ ਸੰਥਿਆ ਵੀ ਕਰਾਉਂਦੇ ਤੇ ਨਾਲ ਕਥਾ ਵੀ ਪੜਾਉਂਦੇ। ਵੱਡੇ ਮਹਾਂਪੁਰਖਾਂ ਨੇ ਵੀ ਵਿਦਿਆਰਥੀਆਂ ਨੂੰ ਦਸਮ ਗ੍ਰੰਥ ਦੀ ਕਥਾ ਪੜਾਈ, ਦਾਸ ਨੇ ਵੀ ਉਹਨਾਂ ਕੋਲੋਂ ਸੁਣੀ, ਹੋਰ ਵੀ ਵਿਦਿਆਰਥੀ ਬੈਠੇ ਸਭ ਨੇ ਸੁਣੀ ਹੈ। ਇਸ ਲਈ 90 ਸਾਲ ਦਾ ਅਟਲ ਵਿਸ਼ਵਾਸ ਹੈ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਿੱਖਾਂ ਦੇ ਮਹਾਨ ਸਤਿਗੁਰੂ ਨੇ, ਤੇ ਦਸਮ ਗ੍ਰੰਥ ਵੀ ਕਲਗੀਧਰ ਪਾਤਸ਼ਾਹ ਦੀ ਰਚਨਾ ਹੈ, ਉਹਦਾ ਵੀ ਸਤਿਕਾਰ ਮਹਾਂਪੁਰਖ ਕਰਦੇ ਆਏ ਨੇ ਤੇ ਹੁਣ ਵੀ ਤਤਕਾਲ ਦੇ ਸਾਰੇ ਵਿਦਿਆਰਥੀ ਕਰ ਰਹੇ ਨੇ, ਤੇ ਸਾਨੂੰ ਸਾਰਿਆਂ ਨੂੰ ਕਰਨਾ ਵੀ ਚਾਹੀਦਾ। ਜੇ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਹੈ ਤੇ ਉਸ ਨੂੰ ਦੂਰ ਕੀਤਾ ਜਾ ਸਕੇ। ਇਸ ਲਈ ਦਾਸ ਇਸ ਪਾਸੇ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਮਾਂ ਸੀਮਤ ਹੈ। ਹੁਣ ਉਹਨਾਂ ਮਹਾਂਪੁਰਖਾਂ ਨੇ ਜਦੋਂ 5 ਭੌਤਿਕ ਸਰੀਰ ਤਿਆਗਿਆ, ਕੁਛ ਸਮਾਂ ਉਹਦੇ ਲਈ ਦਾਸ ਬੇਨਤੀ ਕਰੇਗਾ। ਇੱਥੇ ਅੱਜ ਕੱਲ 90 ਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਔਰ ਉਹ ਜ਼ਿਲ੍ਹਾ ਅੰਮ੍ਰਿਤਸਰ ਵਿਚ ਅਸਥਾਨ ਹੈ, ਉਸ ਅਸਥਾਨ ਤੇ ਜਥੇ ਦਾ ਪ੍ਰੋਗਰਾਮ ਬਣਿਆ ਹੋਇਆ। ਗੁਰਦੁਆਰਾ ਉਸ ਵੇਲੇ ਨਹੀਂ, ਉਸ ਜਗ੍ਹਾ ਦੇ ਉੱਤੇ ਕਿਸੇ ਗੁਰਮੁਖ ਪਿਆਰੇ ਦਾ ਘਰ, ਉਸ ਘਰ ਦੇ ਵਿਚ ਮਹਾਂਪੁਰਖਾਂ ਦਾ ਆਸਨ। ਤੇ ਜਦੋਂ ਮਹਾਂਪੁਰਖਾਂ ਨੇ ਜਿਸ ਦਿਨ ਸੀਰ ਛੱਡਿਆ, ਉਸ ਦਿਨ ਸ਼ਾਮ ਦੇ ਸਮੇਂ ਬੜੇ ਪ੍ਰੇਮ ਦੇ ਨਾਲ ਮਹਾਂਪੁਰਖਾਂ ਨੇ ਗੁਰਬਾਣੀ ਦੀ ਕਥਾ ਵੀ, ਸੰਤ ਰਾਜ ਦੀ ਅਸ਼ਟਪਦੀ ਆਈ ਜਗ ਹੂਆ ਮੁਖ ਤੁੰਜ ਗਿਆਨ, ਔਰ ਇਹ ਅਸ਼ਟਪਦੀ ਦੀ ਕਥਾ ਕੀਤੀ ਤੇ ਨਾਲ ਇਹ ਬਚਨ ਕਹੇ ਸਨ ਕਿ ਅੱਜ ਕਥਾ ਕਰਕੇ ਸਾਡਾ ਮਨ ਬਹੁਤ ਪ੍ਰਸੰਨ। ਸਾਨੂੰ ਵੱਡੇ ਮਹਾਂਪੁਰਖਾਂ ਦਾ ਹੁਕਮ ਸੀ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਕਿ ਜਿਹੜੇ ਅੱਖਰ ਤੁਸੀਂ ਸਾਡੇ ਕੋਲੋਂ ਪੜ੍ਹੇ ਨੇ ਇਹਨਾਂ ਨੂੰ ਸਫਲ ਕਰਨਾ, ਇਹਨਾਂ ਨੂੰ ਅੱਗੇ ਪੜਾਉਣਾ, ਇਹਨਾਂ ਦਾ ਪ੍ਰਚਾਰ ਕਰਨਾ। ਤੇ ਉਹਨਾਂ ਮਹਾਂਪੁਰਖਾਂ ਦਾ 40 ਸਾਲ ਬਚਨ ਮੰਨਿਆ ਤੇ ਅੱਜ ਸਾਡਾ ਮਨ ਬਹੁਤ ਪ੍ਰਸੰਨ ਹੈ। ਮਹਾਂਪੁਰਖਾਂ ਦਾ ਇੱਕ ਇਸ਼ਾਰਾ ਸੀ ਕਿ ਹੁਣ ਸਾਡਾ ਪਿਆਰਾ ਹੈ। ਤੇ ਫਿਰ ਮਹਾਂਪੁਰਖ 1669 ਈਸਵੀ ਨੂੰ 28 ਤੇ 29 ਜੂਨ ਦੀ ਰਾਤ 15 ਹਾੜ੍ਹ ਵਾਲੇ ਦਿਨ ਰਾਤ ਦੇ ਸਮੇਂ 2:15 ਤੇ ਫਿਰ ਵਾਹਿਗੁਰੂ ਪਰਮੇਸ਼ਰ ਵੱਲੋਂ ਸੱਦਾ ਆਇਆ। ਉਹ ਸੱਦਾ ਕੈਸਾ ਸੀ? ਤਿੰਨ ਤੋਂ ਭੇਜੇ ਤਿੰਨ ਹੈ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਅੰਤ ਮੰਗਲ ਗੁਣ ਗਾਓ, ਸਹਿਜ ਤੋਂ ਨੇਤਰ ਰਾਜ ਕਮਾਓ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਵਦਾ ਪਈ ਬਤੀਤ। ਤੇ ਮਹਾਂਪੁਰਖ ਅੰਮ੍ਰਿਤ ਵੇਲੇ ਤਕਰੀਬਨ 2:15 ਪਰਮੇਸ਼ਰ ਦੇ ਚਰਨਾਂ ਵਿਚ ਜਾ ਪਰਾਜੇ। ਤੇ ਜਿਹੜੇ ਮਹਾਂਪੁਰਖਾਂ ਦੇ ਕੋਲ ਸਿੰਘ ਸਨ, ਔਰ ਉਹਨਾਂ ਦੇ ਵਿਚੋਂ ਇਕ ਉੜੀਸਾ ਦੇ ਰਹਿਣ ਵਾਲਾ ਸੀ ਭਾਈ ਗੁਰਮੁਖ, ਔਰ ਉਸਨੇ ਮਹਾਂਪੁਰਖਾਂ ਦੇ ਪਿਆਰ ਦੇ ਵਿਚ ਆ ਕੇ ਗੁਰਬਾਣੀ ਦੇ ਉਹ ਬਚਨ ਸਫਲ ਕਰ ਦਿੱਤੇ ਜਿਹੜੇ ਅਸੀਂ ਹਰ ਰੋਜ਼ ਪੜ੍ਹਦੇ ਹਾਂ। ਜਿਸ ਪਿਆਰੇ ਸਿਉ ਨੇ ਹੋ ਇਸ ਆਗਿਆ ਮਰ ਚਲੀ ਗਏ, ਰਹਿਤ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ, ਔਰ ਉਹਨੇ ਕਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਾਹਰਣ ਦਿੱਤੀ ਹੈ, ਪਤੰਗਾ ਦੀਵੇ ਦੀ ਲਾੜ ਤੋਂ ਕੁਰਬਾਨ ਹੋ ਜਾਂਦਾ ਹੈ। ਕਿਉਂ ਮਹਾਂਪੁਰਖਾਂ ਦੇ ਪਿਆਰ ਤੋਂ ਭਾਈ ਗੁਰਮੁਖ ਸਿੰਘ ਉੜੀਸਾ ਵੀ ਮਹਾਂਪੁਰਖਾਂ ਦੀ ਸਿੱਖਾ ਦੇ ਵਿਚ ਛਾਲ ਮਾਰ ਕੇ ਤੇ ਉਹ ਵੀ ਮਹਾਂਪੁਰਖਾਂ ਦੇ ਨਾਲ ਹੀ ਸੱਚਖੰਡ ਦੇ ਵਿਚ ਚਲਿਆ ਗਿਆ। ਇਸ ਲਈ ਆਪਾਂ ਉਹਨਾਂ ਮਹਾਂਪੁਰਖਾਂ ਦੀ 41ਵੀਂ ਬਰਸੀ ਮਨਾ ਰਹੇ ਹਾਂ, ਨਾਲ ਉਹਨਾਂ ਦੇ ਉਹ ਮਹਾਨ ਸੇਵਕ ਗੁਰਮੁਖ ਸਿੰਘ ਉੜੀਸਾ ਦੀ ਵੀ ਆਪਾਂ ਅੱਜ ਯਾਦ ਮਨਾ ਰਹੇ ਹਾਂ, ਜਿਸ ਨੇ ਮਹਾਂਪੁਰਖਾਂ ਦੇ ਪਿਆਰ ਦੇ ਵਿਚ ਜੀਵਨ ਦੀ ਅਹੁਤੀ ਦੇ ਦਿੱਤੀ। ਵੱਡੀ ਕੁਰਬਾਨੀ ਜਿਉਂਦੇ ਤਿਆਗ ਵਿਚ ਸਾਡ ਮਰਨ ਕਿਹਦਾ ਜੀ ਕਰ, ਉਹ ਵੀ ਮਹਾਂਪੁਰਖਾਂ ਦੇ ਪਿਆਰ ਦੇ। ਇਸ ਲਈ ਆਪਾਂ ਉਹਨਾਂ ਮਹਾਂਪੁਰਖਾਂ ਦੇ ਬਾਰੇ ਕਹਿ ਸਕਦੇ ਹਾਂ, ਜਨ ਮਰਨ ਦੋਹੋਂ ਹੂੰ ਮੈਂ ਨਾਹੀ, ਜਨ ਪਾਰੇ ਉਪਕਾਰੀ ਆਏ, ਤੇ ਦਾਨ ਦੇ ਭਗਤੀ ਲਾਇਨ ਹਰ ਤੋਂ ਲੈਣ ਮਿਲਾਏ। ਲੋ ਇਕ ਵਾਰ ਆਪਾਂ ਉਹਨਾਂ ਮਹਾਂਪੁਰਖਾਂ ਦੀ ਯਾਦ ਵਿਚ ਇਹਨਾਂ ਪੰਕਤੀਆਂ ਨੂੰ ਦੁਹਰਾ ਲਈਏ। ਸਭ ਸੰਗਤਾਂ ਨੇ ਪਿੱਛੇ ਦਾਸ ਦੇ ਨਾਲ ਬੋਲਣ ਦੀ ਕਿਰਪਾਲਤਾ ਕਰਨੀ। ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ,
ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ,
ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ,
ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ।
ਜਨਮ ਮਰਨ ਤੋਂ ਮੈਂ ਨਾਹੀ, ਜਨਮ ਮਰਨ ਤੋਂ ਮੈਂ ਨਾਹੀ,
ਜਨਮ ਮਰਨ ਤੋਂ ਮੈਂ ਨਾਹੀ, ਜਨਮ ਮਰਨ ਤੋਂ ਮੈਂ ਨਾਹੀ,
ਜਨਮ ਮਰਨ ਤੋਂ ਮੈਂ ਨਾਹੀ, ਜਨਮ ਮਰਨ ਤੋਂ ਮੈਂ ਨਾਹੀ,
ਜਨਮ ਮਰਨ ਤੋਂ ਮੈਂ ਨਾਹੀ, ਜਨਮ ਮਰਨ ਤੋਂ ਮੈਂ ਨਾਹੀ।
ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ,
ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ।
ਜੀਵ ਦਾਨ ਦੇ ਭਗਤੀ ਲਾਇਨ, ਜੀਵ ਦਾਨ ਦੇ ਭਗਤੀ ਲਾਇਨ,
ਜੀਵ ਦਾਨ ਦੇ ਭਗਤੀ ਲਾਇਨ, ਜੀਵ ਦਾਨ ਦੇ ਭਗਤੀ ਲਾਇਨ,
ਹਰ ਸਿਉ ਲੈਣ ਮਿਲਾਏ ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ,
ਹਰ ਸਿਉ ਲੈਣ ਮਿਲਾਏ ਤੇਰੇ ਜਨ, ਪਾਰੇ ਉਪਕਾਰੀ ਆਏ, ਪਾਰੇ ਉਪਕਾਰੀ ਆਏ ਤੇਰੇ ਜਨ, ਪਾਰੇ ਉਪਕਾਰੀ ਆਏ।
ਆਓ ਹੁਣ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਤੋਂ ਬਾਅਦ ਜੋ ਹਜ਼ੂਰ ਨੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਹੁਣ ਆਪਾਂ ਕੁਛ ਸਮਾਂ ਉਹਦੀ ਵਿਚਾਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਛੋਟ ਰਾਗ ਦੇ ਵਿਚ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ। ਆਪ ਸੰਗਤਾਂ ਇਹਦੀ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਰਠ ਮਹਲਾ ਪੰਜਵਾਂ, ਪ੍ਰਭ ਕੀ ਸਰਨ ਸਗਲ ਵਹਿ ਲਾਥੇ, ਦੁਖ ਬਿਨਸੇ ਸੋਹ ਪਾਇਆ।
ਸੋਠ ਰਾਗ ਦੇ ਵਿਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਅਸੀਂ ਵਾਹਿਗੁਰੂ ਦੀ ਸ਼ਰਨ ਲਈ ਤੇ ਵਾਹਿਗੁਰੂ ਦੀ ਸ਼ਰਨ ਵਿਚ ਆ ਕੇ ਸਾਡੇ ਸਾਰੇ ਪੈਰ ਡਰ ਖੌਫ ਦੂਰ ਹੋ ਗਏ, ਦੁਖ ਬਿਨਸੇ ਸੁਖ ਪਾਇਆ ਤੇ ਸਾਰੇ ਦੁਖ ਵੀ ਨਾਸ਼ ਹੋ ਗਏ ਤੇ ਅਸੀਂ ਅਵਿਨਾਸ਼ੀ ਸੁਖ ਦੈਵੀ ਸੁਖ ਪ੍ਰਾਪਤ ਕਰ ਲਿਆ ਹੈ।
ਦਇਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ।
ਹਜ਼ੂਰ ਫਰਮਾਉਂਦੇ ਨੇ ਜਦੋਂ ਉਹ ਪਾਰ ਬ੍ਰਹਮ ਦੀਨ ਦੁਨੀਆ ਦਾ ਮਾਲਕ ਸਾਡੇ ਤੇ ਦਇਆਲ ਹੋਇਆ, ਮਿਹਰਬਾਨ ਹੋਇਆ ਤਾਂ ਸਤਿਗੁਰੂ ਦੇ ਨਾਲ ਮੇਲ ਹੋਇਆ, ਪੂਰਾ ਸਤਿਗੁਰ ਧਿਆਇਆ ਤਾਂ ਅਸੀਂ ਪੂਰੇ ਸਤਿਗੁਰੂ ਨੂੰ ਧਿਆਇਆ। ਭਾਵ ਜਦੋਂ ਵਾਹਿਗੁਰੂ ਪ੍ਰਸੰਨ ਹੋਇਆ, ਪੂਰੇ ਗੁਰੂ ਦੇ ਨਾਲ ਮਿਲਾ ਦਿੱਤਾ, ਪੂਰੇ ਸਤਿਗੁਰੂ ਨੇ ਮੇਹਰ ਕੀਤੀ, ਸਾਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਤੇ ਸਿਮਰਨ ਦੁਆਰਾ ਹੀ ਸਾਰੇ ਪੈਰ ਦੂਰ ਹੋਏ ਨੇ, ਸਾਰੇ ਦੁੱਖ ਵੀ ਵਿਨਾਸ਼ ਹੋਏ ਨੇ ਤੇ ਪਰਮ ਸੁਖ ਅਸਾਂ ਪ੍ਰਾਪਤ ਕਰ ਲਿਆ ਹੈ।
ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ।
ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ, ਹੇ ਵਾਹਿਗੁਰੂ ਜੀਓ, ਤੁਸੀਂ ਮੇਰੇ ਸਾਹਿਬ ਮਾਲਕ ਹੋ ਤੇ ਤੁਸੀਂ ਦਾਤਾਂ ਬਖਸ਼ਣ ਵਾਲੇ ਦਾਤਾਰ ਹੋ।
ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ।
ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਮਿਹਰ ਕਰੋ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਦੀਨਾਂ ਤੇ ਗਰੀਬਾਂ ਤੇ ਨਿਮਾਣਿਆਂ ਤੇ ਨਿਤਾਣਿਆਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਹੋ, ਮੇਰੇ ਤੇ ਵੀ ਕਿਰਪਾ ਕਰੋ। ਹੁਣ ਗਾਵੋ ਰੰਗ ਰਾਤਾ, ਮੈਂ ਤੁਹਾਡੇ ਪ੍ਰੇਮ ਰੰਗ ਵਿਚ ਰੰਗਿਆ ਹੋਇਆ ਹਮੇਸ਼ਾ ਤੁਹਾਡੇ ਗੁਣ ਹੀ ਗਾਉਂਦਾ ਰਵਾਂ। ਪਾਪ ਤੁਹਾਡੀ ਸਿਫਤਲਾ ਕੀਰਤਨ ਦੁਆਰਾ, ਕਥਾ ਦੁਆਰਾ, ਪ੍ਰਚਾਰ ਦੁਆਰਾ ਕਰਦਾ ਰਵਾਂ।
ਰਹਾਉ ਸਤਿਗੁਰ ਨਾਮ ਨਿਧਾਨ ਦਰੜਾਇਆ, ਚਿੰਤਾ ਸਗਲ ਬਿਨਾਸੀ।
ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਮਿਹਰਵਾਨ ਹੋਇਆ ਪੂਰੇ ਸਤਿਗੁਰੂ ਦੇ ਨਾਲ ਮੇਲ ਹੋ ਗਿਆ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਤਿਗੁਰ ਨਾਮ ਨਿਧਾਨ ਦਰੜਾਇਆ, ਸਤਿਗੁਰੂ ਨੇ ਨਾਮ ਰੂਪੀ ਖਜ਼ਾਨਾ ਸਾਨੂੰ ਦ੍ਰਿੜ ਕਰਵਾ ਦਿੱਤਾ। ਹਰ ਨਾਮ ਤਾਂ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਉਸ ਨਾਮ ਨੇ ਚਿੰਤਾ ਸਗਲ ਬਨਾਤੀ, ਸਾਡੀ ਸਾਰੀ ਚਿੰਤਾ ਨਾਸ਼ ਕਰ ਦਿੱਤੀ।
ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਨਾਸੇ।
ਫੇਰ ਸਤਿਗੁਰੂ ਨੇ ਸਾਡੇ ਤੇ ਮਿਹਰ ਕੀਤੀ, ਕਿਰਪਾ ਕਰਕੇ ਸਾਨੂੰ ਆਪਣਾ ਦਾਸ ਬਣਾ ਲਿਆ। ਦਾਸ ਹੀ ਨਹੀਂ, ਸਾਨੂੰ ਆਪਣਾ ਸਿੱਖ ਬਣਾ ਲਿਆ। ਸਿੱਖ ਹੀ ਨਹੀਂ, ਮਹਾਰਾਜ ਨੇ ਸਾਨੂੰ ਆਪਣਾ ਪੁੱਤਰ ਬਣਾ ਲਿਆ। ਕਿਉਂ ਕਲਕੀਧਰ ਪਾਤਸ਼ਾਹ ਨੇ ਆਖਿਆ ਸੀ, ਜਿਹੜਾ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਲਵੇ ਉਹ ਮੇਰਾ ਪੁੱਤਰ ਹੈ। ਕਿਉਂ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਆਪਣਾ ਪੁੱਤਰ ਬਣਾ ਲਿਆ। ਮਨ ਵਸਿਆ ਅਵਨਾਸੀ, ਹੁਣ ਸਾਡੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਅਵਨਾਸੀ ਵਾਹਿਗੁਰੂ ਪਰਮੇਸ਼ਰ ਆ ਕੇ ਵਸ ਗਿਆ।
ਨਾ ਕੋ ਬਿਗਨ ਨਾ ਕੋ ਲਾਗੇ, ਜੋ ਸਤਿਗੁਰ ਆਪਣੇ ਰੱਖੇ।
ਸਤਿਗੁਰੂ ਦੀ ਮਹਿਮਾ ਹੈ ਜੋ ਸਤਿਗੁਰੂ ਆਪਣੇ ਬਣਾ ਕੇ ਰੱਖਦੇ ਨੇ। ਭਾਵ ਜਿਨ੍ਹਾਂ ਨੂੰ ਸਤਿਗੁਰੂ ਆਪਣੇ ਬਣਾ ਕੇ ਰੱਖਦੇ ਨੇ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਲੱਗ ਸਕਦਾ। ਪਰਮੇਸ਼ਰ ਦੇ ਪਿਆਰੇ ਪਰਉਪਕਾਰ ਦੇ ਰਾਹ ਤੇ ਚੱਲਦੇ ਨੇ ਤੇ ਕੋਈ ਰਸਤੇ ਵਿਚ ਵਿਘਨ ਵੀ ਪਾਉਂਦਾ ਹੈ ਤੇ ਫਿਰ ਉਹ ਵਾਹਿਗੁਰੂ ਤੇ ਭਰੋਸਾ ਰੱਖਦੇ ਹੋਏ ਪਰਉਪਕਾਰ ਦਾ ਕੰਮ ਕਰਦੇ ਹੀ ਰਹਿੰਦੇ ਨੇ ਤੇ ਕੋਈ ਵਿਘਨ ਨਹੀਂ ਉਹਨਾਂ ਨੂੰ ਲੱਗ ਸਕਦਾ।
ਚਰਨ ਕਮਲ ਵਸੇ ਰਿਧ ਅੰਤਰ, ਅੰਮ੍ਰਿਤ ਹਰ ਰਸ ਚਾਖੇ।
ਸਤਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਚਰਨ ਕਮਲ, ਇਸ ਚਰਨ ਨਾਮ ਵਾਹਿਗੁਰੂ ਦੇ ਚਰਨ ਕਮਲ ਅਥਵਾ ਚਰਨ ਜੋ ਅਧਿਸ਼ਠਾਨ ਕਮਲ ਵਾਂਗੂ ਪ੍ਰਕਾਸ਼ਮੈ ਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਡੇ ਹਿਰਦੇ ਵਿਚ ਵਸ ਗਿਆ। ਅੰਮ੍ਰਿਤ ਹਰ ਰਸ ਚਾਖੇ, ਇਸ ਦੀ ਹਮੇਸ਼ਾ ਗੁਰੂ ਦੀ ਕਿਰਪਾ ਦੁਆਰਾ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਚੱਖਦੇ ਰਹਿੰਦੇ ਹਾਂ।
ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਛ ਪੁਜਾਈ।
ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੇ ਆਪ ਨੂੰ ਮਨ ਨੂੰ ਕਹਿੰਦੇ ਨੇ ਕਿ ਤੂੰ ਸੇਵਕ ਬਣ ਕੇ ਆਪਣੇ ਮਾਲਕ ਵਾਹਿਗੁਰੂ ਦੀ ਸਤਿਗੁਰੂ ਦੀ ਸੇਵਾ ਕਰ। ਜਿਨ ਮਨ ਕੀ ਇਛ ਪੁਜਾਈ, ਜਿਸ ਵਾਹਿਗੁਰੂ ਨੇ ਤੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ। ਭਾਵ ਅਸੀਂ ਆਪਣੇ ਕੰਮ ਵਾਸਤੇ ਰੱਬ ਨੂੰ ਯਾਦ ਕਰਦੇ ਹਾਂ, ਗੁਰੂ ਨੂੰ ਵੀ ਯਾਦ ਕਰਦੇ ਹਾਂ, ਪਰ ਜਦੋਂ ਕੰਮ ਹੋ ਜਾਂਦਾ ਨੈਣ ਨੰਗੀ ਖਵਾਜਾ ਵਿੱਚ ਫਿਰ ਅਸੀਂ ਸਭ ਕੁਛ ਭੁੱਲ ਜਾਂਦੇ। ਪਰ ਨਹੀਂ, ਭਗਤ ਕਬੀਰ ਕਹਿੰਦੇ ਨੇ, ਕਬੀਰ ਕੌਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰਾ ਬਿਤ। ਸਤਿਗੁਰੂ ਕਹਿੰਦੇ ਨੇ, ਐ ਮਨ ਤੂੰ ਸੇਵਕ ਬਣ ਕੇ ਹਰ ਵੇਲੇ ਵਾਹਿਗੁਰੂ ਦੀ ਸੇਵਾ ਕਰ, ਜਿਸਨੇ ਤੇਰੇ ਮਨ ਦੀ ਹਰ ਇੱਛਾ ਪੂਰਨ ਕੀਤੀ ਹੈ।
ਨਾਨਕ ਦਾਸ ਤਾ ਕੈ ਬਲਿਹਾਰ, ਜਿਨ ਪੂਰਨ ਪੈਜ ਰਖਾਏ।
ਅਗਲੀ ਪੰਕਤੀ ਵਿਚ ਹਜ਼ੂਰ ਫਰਮਾਉਂਦੇ ਨੇ, ਮੈਂ ਦਾਸ ਉਸ ਵਾਹਿਗੁਰੂ ਤੋਂ, ਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਣਾ ਹਾਂ, ਜਿਸਨੇ ਦਾਸ ਦੀ ਪੂਰਨ ਪੈਜ ਇੱਜ਼ਤ ਪ੍ਰਤੱਕਿਆ ਤੇ ਵਡਿਆਈ ਰੱਖੀ ਹੈ। ਭਾਵ ਗੁਰੂ ਹੀ ਆਪਣੇ ਸਿੱਖਾਂ ਦੀ ਪੱਤ ਰੱਖਦਾ ਹੈ। ਸੋ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਜੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੀਤਾ ਸੀ ਉਹਦੀ ਦਾਸ ਵੱਲੋਂ, ਦਾਸ ਦੀ ਜੋ ਡਿਊਟੀ ਲਗਾਈ ਸੀ ਸੰਗਤਾਂ ਵੱਲੋਂ ਉਹਦੇ ਮੁਤਾਬਕ ਸੇਵਾ ਕੀਤੀ ਹੈ। ਮਹਾਂਪੁਰਖਾਂ ਦੇ ਜੀਵਨ ਦੇ ਮੁਤਾਲਕ ਤੇ ਨਾਲ ਹੀ ਹੁਕਮਨਾਮੇ ਦੀ ਕਥਾ ਕਰਦਿਆਂ ਹੋਇਆਂ ਅਗਿਆਨਤਾ ਵਸ਼ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ ਦਾਸ ਅੰਤ ਵਿਚ ਸਮੂਹ ਪ੍ਰਬੰਧਕ ਕਮੇਟੀ ਦਾ ਵੀ ਤੇ ਸਤਕਾਲ ਦੇ ਵਿਦਿਆਰਥੀਆਂ ਦਾ ਵੀ ਤੇ ਜਿਹੜੇ ਜਿਹੜੇ ਗੁਰੂ ਪਿਆਰੇ ਮਹਾਂਪੁਰਖਾਂ ਦੇ ਪਿਆਰ ਦਾ ਸਦਕਾ ਇੱਥੇ ਆਏ ਨੇ ਸਾਰਿਆਂ ਦਾ ਹੀ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਹਮੇਸ਼ਾ ਲਈ ਸਾਨੂੰ ਭੈ ਤੇ ਪਾਓ ਬਖਸ਼ਿਸ਼ ਕਰਨ ਕਿ ਅਸੀਂ ਮਹਾਂਪੁਰਖਾਂ ਦੀਆਂ ਬਰਸੀਆਂ ਜੋੜ ਮੇਲੇ ਮਨਾਉਂਦੇ ਰਹੀਏ, ਕਿਉਂਕਿ ਮਹਾਂਪੁਰਖਾਂ ਦਾ ਜੀਵਨ ਇੱਕ ਪੰਥਕ ਜੀਵਨ, ਉਹਨਾਂ ਨੇ ਲੋਕ ਕੀਤਾ, ਪੰਥ ਲਈ ਕੀਤਾ, ਕੌਮ ਲਈ ਕੀਤਾ। ਕੁਝ ਲੋਕ ਟਕਸਾਲ ਨੂੰ ਡੇਰਾ ਬਣਾਉਣ ਦਾ ਵੀ ਯਤਨ ਕਰਦੇ ਨੇ, ਡੇਰਿਆਂ ਨਾਲ ਜੋੜਨ ਦੀਆਂ ਗੱਲਾਂ ਵੀ ਕਰਦੇ, ਪਰ ਯਾਦ ਰੱਖੋ ਦਮਨੀ ਟਕਸਾਲ ਜਥਾ ਪਿੰਡਰਾਂ ਪਹਿਲਾਂ ਤੋਂ ਪੰਥਕ ਟਕਸਾਲ ਰਹੀ ਗਿਆ ਤੇ ਪੰਥਕ ਟਕਸਾਲ ਹੀ ਰਹੇ, ਇਹਨੂੰ ਕੋਈ ਡੇਰੇ ਨਾਲ ਨਹੀਂ ਜੋੜਿਆ ਜਾ ਸਕਦਾ। ਇਸੇ ਲਈ ਆਪਾਂ ਉਹਨਾਂ ਲੋਕਾਂ ਨੂੰ ਵੀ ਜਵਾਬ ਦੇਣਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।